ਦੱਖਣੇ ਮਹੱਲਾ ਪੰਜਵਾ ਜੇ ਤੂੰ ਬੱਤਹਿ ਅੰਗਣੇ ਹਬ ਧਰਤ ਸੁਹਾਵੀ ਹੋਵੇ। ਪਹਿਲੇ ਦ੍ਰਿਸ਼ਟਾਂਤ ਵਿੱਚ ਪਤੀ ਵਰਤਾ ਧਰਮ ਵਾਲੀ ਇਸਤਰੀ ਆਖਦੀ ਹੈ, ਇਹ ਪਤੀ ਜੇ ਤੂੰ ਘਰ ਦੇ ਅੰਗਣੇ ਹੁੰਦਾ ਵਿਹੜੇ ਵਿੱਚ ਬੱਤਾ ਫਿਰੇ ਤਾਂ ਹਬ ਸਾਰੀ ਧਰਤੀ ਸੋਭਨੀਕ ਹੁੰਦੀ ਹੈ। ਇੱਕ ਹਿਕਸ ਕੰਤ ਹੈ ਬਾਹਰੀ ਮੈਂਡੀ ਬਾਤ ਨਾ ਪੁੱਛੈ ਕੋਏ। ਇਹ ਪਤੀ ਪਰਮਾਤਮਾ ਅਸਵਾ ਇੱਥੇ ਪਤੀ ਦਾ ਹੀ ਹੈ, ਪਹਿਲਾਂ ਫਿਰ ਪਤੀ ਪਰਮਾਤਮਾ ਦਾ ਆਵੇਗਾ। ਇੱਕ ਸੁਭਾਵ ਇੱਕ ਤਾਂ ਇੱਥੋਂ ਬਿਨਾਂ ਮੈਂਡੀ ਮੇਰੀ ਤਾਂ ਕੋਈ ਬਾਤ ਹੀ ਨਹੀਂ ਪੁੱਛਦਾ। ਅਗਲੇ ਸਲੋਕ ਦਾ ਅਰਥ ਵੀ ਇਸ ਪ੍ਰਕਾਰ ਹੈ, ਫਿਰ ਅੰਤਰੀ ਭਾਵ 'ਚ ਸਮਝਾਉਣਗੇ। ਮਹੱਲਾ ਪੰਜਵਾ ਹੱਬੇ ਟੋਲ ਸੁਹਾਵਣੇ ਸਹੁ ਬੈਠਾ ਅੰਗਣ ਮੱਲ। ਉਸ ਔਰਤ ਦੇ ਹੱਬੇ ਟੋਲ ਸਾਰੇ ਪਦਾਰਥ ਸ਼ਿੰਗਾਰ ਵਗੈਰਾ ਕੀਤੇ ਹੋਏ ਸੋਭਨੀਕ ਹਨ, ਜਿਸ ਦੇ ਅੰਗਣ ਹੁੰਦਾ ਵਿਹੜੇ ਨੂੰ ਪਤੀ ਮੱਲ ਕੇ ਬੈਠਾ। ਕਿਉਂ ਪਹੀ ਨਾ ਵੰਜਾ ਬਿਰਥੜਾ ਜੋ ਘਰ ਆਵੈ ਚੱਲ। ਪਤੀ ਦੇ ਹੋਣ ਕਰਕੇ ਜੋ ਵੀ ਪਹੀ ਹੁੰਦਾ ਪ੍ਰਾਹੁਣਾ ਘਰ ਚੱਲ ਕੇ ਆਉਂਦਾ, ਬਿਰਥੜਾ ਵੰਜਾ ਨਾ ਖਾਲੀ ਨਹੀਂ ਜਾਂਦਾ। ਇਸੇ ਪ੍ਰਕਾਰ ਜਗਿਆਸੂ ਬੇਨਤੀ ਕਰਦਾ ਹੈ, ਜੇ ਤੂੰ ਵੱਤਹਿ ਅੰਗਣੇ ਹਬ ਧਰਤ ਸੁਹਾਵੀ ਹੋਏ। ਇਹ ਪਤੀ ਪਰਮਾਤਮਾ ਜੇ ਤੂੰ ਮੇਰੇ ਹਿਰਦੇ ਰੂਪੀ ਅੰਗਣੇ ਹੁੰਦਾ ਵਿਹੜੇ ਵਿੱਚ ਵੱਤਹਿ ਫਿਰੇ ਸਾਖਿਆਤਕਾਰ ਹੋਵੇਂ ਤਾਂ ਮੇਰੀ ਸਾਰੀ ਬੁੱਧੀ ਰੂਪ ਧਰਤੀ ਸੋਭਨੀਕ ਹੁੰਦੀ ਹੈ। ਇੱਕ ਸਕੰਤ ਹੈ ਬਾਹਰੀ ਮੈਂਡੀ ਬਾਤ ਨਾ ਪੁੱਛੈ ਕੋਏ। ਇਹ ਕੰਤ ਪਤੀ ਪਰਮਾਤਮਾ ਇੱਕ ਤਾਂ ਇੱਥੋਂ ਬਿਨਾਂ ਮੇਰੀ ਗੱਲ ਜੋ ਕੋਈ ਦੇਵੀ ਦੇਵਤਾ ਨਹੀਂ ਪੁੱਛਦਾ। ਮਹੱਲਾ ਪੰਜਵਾ ਅੱਬੇ ਟੋਲ ਸੁਹਾਵਣੇ ਸਹੁ ਬੈਠਾ ਅੰਗਣ ਮੱਲ। ਉਹ ਮਹਾਤਮਾ ਦੇ ਸਾਰੇ ਟੋਲ ਭਾਵ ਪਦਾਰਥ ਸਾਧਨ ਜਿਹੜੇ ਸਾਧਨ ਨੇ ਸੋਭਨੀਕ ਹਨ, ਜਿਹਦੇ ਹਿਰਦੇ ਰੂਪ ਵਿਹੜੇ ਨੂੰ ਸਹੁ ਪਤੀ ਪਰਮਾਤਮਾ ਮੱਲ ਕੇ ਬੈਠਾ, ਹਿਰਦੇ 'ਚ ਸਾਖਿਆਤ ਹੈ। ਪਹੀ ਨਾ ਮੰਜਾ ਬਿਰਥੜਾ ਜੋ ਘਰ ਆਵੈ ਚੱਲ। ਉਸ ਮਹਾਤਮਾ ਦੇ ਘਰ ਵਿੱਚ ਜੋ ਵੀ ਜਗਿਆਸੂ ਰੂਪ ਪ੍ਰਾਹੁਣਾ ਉਪਦੇਸ਼ ਲੈਣ ਵਾਸਤੇ ਚੱਲ ਕੇ ਆਉਂਦਾ, ਉਹ ਬਿਰਥੜਾ ਨਾ ਮੰਜਾ ਖਾਲੀ ਨਹੀਂ ਜਾਂਦਾ, ਫਿਰ ਉਹ ਸਾਰਿਆਂ 'ਤੇ ਕਿਰਪਾ ਕਰੀ ਜਾਂਦਾ। ਜੇ ਆਪਦੇ ਹਿਰਦੇ 'ਚ ਹੀ ਨਾ ਹੋਵੇ ਕੁਛ ਖਾਲੀ ਪਿਆ ਹੋਵੇ, ਫਿਰ ਦੂਜੇ ਨੂੰ ਕੀ ਦੇਣਾ ਉਹਨੇ। ਮਹੱਲਾ ਪੰਜਵਾ ਸੇਜ ਵਿਛਾਈ ਕੰਤ ਕੂ ਕੀਆ ਹਬ ਸਿੰਗਾਰ। ਕੰਤ ਕੂ ਤੋਂ ਭਾਵ ਪਤੀ ਨੂੰ ਮਿਲਣ ਵਾਸਤੇ ਸ਼ਰਧਾ ਸਹਿਤ ਬੁੱਧੀ ਰੂਪ ਸੇਜਾ ਵਿਛਾਈ ਆ, ਅਤੇ ਸਾਧਨਾ ਰੂਪੀ ਹਬ ਤੋਂ ਭਾਵ ਹੁੰਦਾ ਸਾਰਾ ਸ਼ਿੰਗਾਰ ਵੀ ਕੀਤਾ। ਇਤੀ ਮੰਜ ਨਾ ਸਮਾਵਈ ਜੇ ਗਲ ਪਹਿਰਾਂ ਹਾਰ। ਇੱਥੇ ਝੱਜਾ ਲਾਇਆ ਮੰਜ ਤੋਂ ਪਿੱਛੇ ਵਈਆਂ ਨਿਹਾਂ ਸੀਗਾ, ਇਸ ਕਰਕੇ ਇਤੀ ਮੰਝ ਨਾ ਸਮਾਵਈ। ਪਰ ਜਿਸ ਵੇਲੇ ਪਤੀ ਪਰਮਾਤਮਾ ਮਿਲਿਆ ਤਾਂ ਫਿਰ ਇਹ ਇੰਨੀ ਗੱਲ ਵੀ ਮੰਝ ਹੁੰਦੀ ਵਿੱਚ ਨਹੀਂ ਸਮਾਉਂਦੀ ਜੋ ਗੱਲ ਸੋ ਗਲ ਵਿੱਚ ਹਰ ਹਰ ਕਰਨੇ ਰੂਪ ਹਾਰ ਪੈਰ ਨਾ ਕਰਾਂ। ਆਹਾਰ ਦੇ ਖਾਣ ਦੀਆਂ ਜੋ ਗੱਲਾਂ ਹਨ ਉਹਨਾਂ ਨੂੰ ਮੈਂ ਪਹਿਰਾਂ ਭਾਵ ਕਰਾਂ, ਕਿਉਂਕਿ ਨਿਯਮ ਹੋਇਆ ਜੋ ਹੁਣ ਜਦ ਉਸ ਪਤੀ ਦੀ ਪ੍ਰਾਪਤੀ ਹੋ ਜਾਵੇ ਤਾਂ ਆਪ ਵੱਖਰਿਆਂ ਨਹੀਂ ਰਹੀਦਾ, ਜਦ ਵੱਖੀ ਨਾ ਰਹੇ ਤਾਂ ਫਿਰ ਹਰ ਹਰ ਕਿਹਨੇ ਕਰਨਾ, ਅਤੇ ਆਹਾਰ ਹੁੰਦਾ ਭੋਜਨ ਖਾਣ ਦੀਆਂ ਗੱਲਾਂ ਕਿਹਨੇ ਕਰਨੀਆਂ ਫਿਰ, ਕਿਉਂਕਿ ਤਾਂ ਅੰਦਰ ਹੀ ਬੈਠਾ ਮੇਰੇ। ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਨਯਾਵ ਹੀ। ਇਹ ਪਰਾਰੂਪ ਬ੍ਰਹਮ ਵਿਆਪਕ ਪਰਮੇਸ਼ਵਰ ਤੂੰ ਜੂਨੀਆਂ ਵਿੱਚ ਨਹੀਂ ਆਉਂਦਾ, ਤੂੰ ਹੁਕਮੀ ਸਾਜ ਹੈ ਸ੍ਰਿਸ਼ਟ ਸਾਜ ਸਮਾਵ ਹੀ। ਇਹ ਹੁਕਮੀ ਤੂੰ ਆਪਣੇ ਹੁਕਮ ਵਿੱਚ ਹੀ ਸ੍ਰਿਸ਼ਟੀ ਨੂੰ ਸਾਜਦਾ ਹੈ, ਸਾਜ ਕੇ ਫਿਰ ਆਪਣੇ ਵਿੱਚ ਹੀ ਸਮਾਵ ਹੀ ਲੈਤਾ ਕਰਦਾ, ਇਹਦੀ ਸਾਜ ਕੇ ਇਸ ਨੂੰ ਵਿੱਚ ਤੂੰ ਆਪ ਹੀ ਸਮਾ ਰਿਹਾ। ਤੇਰਾ ਰੂਪ ਨਾ ਜਾਈ ਲਖਿਆ ਕਿਉਂ ਤੁਝੈ ਧਿਆਵ ਹੀ। ਤੇਰਾ ਸਰੂਪ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਇਸ ਲਈ ਆਪ ਨੂੰ ਕਿਵੇਂ ਧਿਆਉਣਾ ਕਰਾਂ। ਤੂੰ ਸਭ ਮੈਂ ਵਰਤ ਹੈ ਆਪ ਕੁਦਰਤ ਦੇ ਖਾਬ ਹੀ। ਸਾਰਿਆਂ ਵਿੱਚ ਤੂੰ ਆਪ ਵਰਤ ਰਿਹਾ, ਇਹ ਗੱਲ ਕੁਦਰਤ ਦੁਆਰੇ ਦਿਖਾਉਂਦਾ ਹੈ, ਸਾਰਿਆਂ ਨੂੰ ਸਿੱਧਾ ਨਹੀਂ ਦਿਖਾਉਂਦਾ, ਕੁਦਰਤ ਦੇ ਰਾਹੀਂ ਅਨੁਭਵ ਕਰਨਾ ਪੈਂਦਾ, ਅਪੀਲ ਕਰਨਾ ਪੈਂਦਾ ਉਹਨੂੰ ਪਰਮਾਤਮਾ ਨੂੰ। ਤੇਰੀ ਭਗਤ ਭਰੇ ਭੰਡਾਰ ਤੋਂ ਉਤਨਾ ਆਵ ਹੀ। ਤੇਰੀ ਭਗਤੀ ਦੇ ਇੰਨੇ ਭੰਡਾਰੇ ਭਰੇ ਪਏ ਹਨ ਜੋ ਖਾਂਦਿਆਂ ਭਾਵ ਜਪਦਿਆਂ ਘਾਟਾ ਨਹੀਂ ਆਉਂਦਾ, ਤੋਟਾ ਨਹੀਂ ਆਉਂਦਾ। ਇਹ ਰਤਨ ਜਵੇਹਰ ਲਾਲ ਕੀਮ ਨਾ ਪਾਵ ਹੀ। ਇਸ ਭਗਤੀ ਰੂਪ ਖਜ਼ਾਨੇ ਵਿੱਚ ਜੋ ਰਤਨ ਵਿਰਾਗ ਹੈ, ਜਵੇਹਰ ਗਿਆਨ ਹੈ, ਸੋ ਲਾਲ ਜੋ ਪ੍ਰੇਮ ਹੈ, ਇਹ ਸਾਰੇ ਸ਼ੁਭ ਗੁਣ ਹਨ, ਉਹਨਾਂ ਦੀ ਕੀਮਤ ਨੂੰ ਕੋਈ ਨਹੀਂ ਪਾਉਂਦਾ। ਜਿਸ ਹੋਵੇ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਵਹੀ। ਜਿਸ ਉੱਤੇ ਪਰਮੇਸ਼ੁਰ ਆਪ ਦਿਆਲੂ ਹੁੰਦਾ ਹੈ ਉਸ ਨੂੰ ਸਤਿਗੁਰਾਂ ਦੀ ਸੇਵਾ ਵਿੱਚ ਲਾਉਂਦਾ। ਇਸ ਕਦੇ ਨਾ ਆਵੈ ਤੋਟ ਜੋ ਹਰ ਗੁਣ ਗਾਵ ਹੀ, ਉਹਨੂੰ ਕਦੇ ਵੀ ਘਾਟਾ ਨਹੀਂ ਆਉਂਦਾ ਜੋ ਹਰੀ ਦੇ ਗੁਣ ਗਾਵ ਹੀ ਗਾਉਂਦਾ। ਦੱਖਣੇ ਮਹੱਲਾ ਪੰਜਵਾ, ਜਾ ਮੂਹ ਪੱਸੀ ਹੱਠ ਮੈਂ ਪੀਰੀ ਮਹਿ ਜੈ ਨਾਲ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਸੋ ਜਾ ਮੂੰਹ ਜਿਸ ਵੇਲੇ ਮੈਂ ਵਿਚਾਰ ਦੁਆਰਾ ਹੱਠ ਮੈਂ, ਹਿਰਦੇ ਵਿੱਚ ਹੱਠ ਹੁੰਦਾ ਹਿਰਦਾ, ਪਹਿਲਾਂ ਵੀ ਆਇਆ ਸੀ, ਹਿਰਦੇ ਵਿੱਚ ਪੱਸੀ ਹੁੰਦਾ ਦੇਖਿਆ, ਅੰਤਰਮੁਖ ਬਿਰਤੀ ਕਰਕੇ ਤਾਂ ਨਿਸ਼ਚਾ ਹੋ ਗਿਆ ਕਿ ਪਿਰੀ ਪਰਮਾਤਮਾ ਮਹਿਜੈ ਮੇਰੇ ਨਾਲ ਹੀ ਹੈ। ਸੋ ਮਹਿਜੈ ਨਾਲ, ਮਹਿਜੈ ਨਹੀਂ ਕਰਨਾ, ਮਹਿਜੈ। ਅਭੇ ਦੁੱਖ ਉਲਾਹਮ ਨਾਨਕ ਨਦਰ ਨਿਹਾਲ। ਮਹਾਰਾਜ ਕਥਨ ਕਰਦੇ ਆ ਕਿ ਪਤੀ ਨੇ ਨਿਹਾਲ ਹੁੰਦਾ ਨਦਰ, ਦੋ ਅੱਖਰ ਹੈ, ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਮੇਰੇ ਹੱਬੇ ਦੁੱਖ ਸਾਰੇ ਦੁੱਖ ਉਲਾਹਮ ਲਾ ਦਿੱਤੇ ਨੇ। ਸੋ ਨਦਰ ਦਾ ਅਰਥ ਵੀ ਉਹੀ ਹੈ, ਨਿਹਾਲ ਦਾ ਅਰਥ ਵੀ ਦੇਖਣਾ ਹੀ ਹੈ ਨਦਰ ਦਾ। ਇੱਥੇ ਫਿਰ ਦੋ ਅੱਖਰ ਆਉਣ ਕਰਕੇ ਕਿਰਪਾ ਦ੍ਰਿਸ਼ਟੀ ਨਾਲ, ਕਿਰਪਾ ਭਰੀ ਨਿਗਾਹ ਨਾਲ ਦੇਖਿਆ। ਮਹੱਲਾ ਪੰਜਵਾ, ਨਾਨਕ ਬੈਠਾ ਭੱਖੇ ਵਾਓ ਲੰਮੇ ਸੇਵ ਹੈ ਦਰ ਖੜਾ। ਗੁਰੂ ਸਾਹਿਬ ਜੀ ਜਗਿਆਸੂ ਵੱਲੋਂ ਕਥਨ ਕਰਦੇ, ਹੈ ਪਰਮੇਸ਼ੁਰ ਮੈਂ ਆਪ ਜੀ ਦੀਆਂ ਜੋ ਵਾਓ ਹੁੰਦਾ ਕੰਸੋਆਂ ਹੀ ਭੱਖੇ ਭਾਵ ਲੈਂਦਾ ਬੈਠਾ ਹਮੇਸ਼ਾ, ਕਿ ਆਪ ਜੀ ਨੇ ਕੌਡੇ ਰਾਸ਼ ਨੂੰ ਉਤਾਰਿਆ, ਦੇਵਲੂਤ ਨੂੰ ਉਤਾਰਿਆ, ਸੱਜਣ ਠੱਗ ਨੂੰ ਉਤਾਰਿਆ, ਫਲਾਨੇ ਨੂੰ ਉਤਾਰਿਆ, ਅਤੇ ਲੰਮੇ ਹੁੰਦਾ ਵੱਡਾ ਦਰ ਜੋ ਸਤਸੰਗ ਹੈ ਉਹਦੀ ਸੇਵਾ ਵਿੱਚ ਖੜਾ। ਸੋ ਵਾਓ ਹੁੰਦਾ ਵਾਸ਼ਨਾ ਨੂੰ, ਭੱਖੇ ਹੁੰਦਾ ਨਾਸ ਕਰਦਾ ਬੈਠਾ ਹਾਂ, ਬਹਿੰਦਿਆਂ ਖਲੋਂਦਿਆਂ ਅਤੇ ਲੰਮੇ ਪਿਆਂ ਤੇਰੇ ਦਰ ਨੂੰ ਸੇਵਦਾ ਹਾਂ। ਪਿਰੀਏ ਤੂੰ ਜਾਣ ਮਹਿੰਜਾ ਸਾਓ, ਸੋ ਜੋਈ ਸਾਈ ਮੋਹ ਖੜਾ। ਕਹਿੰਦੇ ਹੇ ਪਿਰੀਏ ਪਤੀ ਪਰਮਾਤਮਾ ਮਹਿੰਜਾ ਸਾਓ, ਮੇਰੇ ਪ੍ਰਯੋਜਨ ਨੂੰ ਤੂੰ ਜਾਣਦਾ ਹੀ ਹੈ, ਤਾਂ ਤੇ ਇਹ ਕਿਰਪਾ ਕਰ ਕਿ ਮੈਂ ਖੜਾ ਹੋ ਕੇ ਤੇਰੇ ਮੁਖੜੇ ਨੂੰ ਜੋਈ ਭਾਵ ਦੇਖਾਂ। ਜੋਈ ਦੇਖਣਾ ਵੀ ਹੁੰਦਾ। ਮਹੱਲਾ ਪੰਜਵਾ, ਕਿਆ ਗਾ ਲਾਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ। ਹੇ ਭੂਸ਼, ਭੂਸ਼ਣ ਦਾ ਮੂਰਖ ਆਦਮੀ, ਕਹਿੰਦੇ ਮੂਰਖਾ ਇਹ ਜੋ ਭੂਸ਼ ਮੋਟਾ ਬਚਨ ਤੂੰ ਗਾਲਾਇਓ ਉਚਾਰਿਆ ਕਿ ਮੈਂ ਸਾਈਂ ਦੇ ਮੁਖੜੇ ਨੂੰ ਦੇਖਾਂ, ਸਾਈਂ ਕੋਈ ਤੇਰੇ ਨਾਲੋਂ ਵੱਖ ਨਹੀਂ ਪਰ ਵੇਲ ਨਾ ਜੋਹੇ, ਪਰਾਈਆਂ ਔਰਤਾਂ ਵੱਲ ਖੋਟੀ ਦ੍ਰਿਸ਼ਟੀ ਕਰਕੇ ਨਾ ਦੇਖ ਤੂੰ, ਤਾਂ ਕੰਤ ਪਤੀ ਪਰਮਾਤਮਾ ਆਪ ਹੀ ਹੈ ਤੂੰ। ਇਹਦੇ ਨਾਲ ਤੇਰਾ ਮਨ ਬਾਹਰ ਨੂੰ ਜਾਂਦਾ, ਬਾਹਰ ਮੁੱਖ ਹੋਣ ਕਰਕੇ ਤੈਨੂੰ ਅੰਦਰ ਦਿਖਦਾ ਨਹੀਂ। ਪੰਜਵੇਂ ਪਾਤਸ਼ਾਹ ਜਿਵੇਂ ਬਚਨ ਫਰਮਾਉਂਦੇ ਆ, ਪਰਤਿਆ ਰੂਪ ਨਾ ਪੇਖਿਆ ਨੇਤਰ, ਪਾਪ ਰਾਈ ਇਸਤਰੀ ਨੂੰ ਇਸਤਰੀ ਭਾਵ ਨਾਲ ਜੋ ਨਹੀਂ ਦੇਖਦਾ। ਕਲਗੀਧਰ ਮਹਾਰਾਜ ਨੇ ਬਚਨ ਕੀਤਾ, ਨਹੀਂ ਨਾਰੀ ਕੇ ਸਾਥ ਨੇ ਹੋ ਤੁਮ ਨਿਤ ਵਡਾਈ ਹੋ, ਪਰ ਨਾਰੀ ਕੀ ਸਹਿਜ ਭੂਲ ਸੁਪਨੇ ਹੋ ਨਾ ਜਾਈ ਹੋ। ਭਾਈ ਗੁਰਦਾਸ ਜੀ ਦੀ ਸੋ ਰਚਨਾ ਹੈ ਵੀ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਗੁਰਸਿੱਖ ਇਹੋ ਜਿਹਾ ਹੋਣਾ ਚਾਹੀਦਾ ਕਿ ਆਪਣੀ ਵਿਆਹੁਤਾ ਇਸਤਰੀ 'ਤੇ ਸ਼ੱਕ ਰਹੇ, ਬਾਕੀ ਦੂਜੀਆਂ ਨੂੰ ਆਪਣੀ ਤੋਂ ਵੱਡੀ ਉਮਰ ਵਾਲੀਆਂ ਨੂੰ ਮਾਵਾਂ ਬਰਾਬਰ ਜਾਣੇ। ਮਾਂ ਕਿੰਨੀ ਵੀ ਅੱਛੀ ਹੋਵੇ ਉਸ ਉੱਤੇ ਪੁੱਤਰ ਦੀ ਮਾੜੀ ਨਿਗਾਹ ਨਹੀਂ ਪੈਂਦੀ। ਭੈਣ ਨੇ ਕਿੰਨੇ ਹਾਰ ਸ਼ਿੰਗਾਰ ਕੀਤੇ ਹੋਏ ਹੋਣ ਪਰ ਭਰਾ ਦੀ ਦ੍ਰਿਸ਼ਟੀ 'ਚ ਫਰਕ ਨਹੀਂ ਆਉਂਦਾ। ਧੀ ਭਾਵੇਂ ਕਿੰਨੀ ਸੋਹਣੀ ਜਵਾਨ ਹੋਵੇ, ਗਹਿਣਿਆਂ ਨਾਲ ਸਜੀ ਹੋਵੇ, ਪਰ ਅਤੇ ਉਹਦਾ ਦਿਲ ਬੇਈਮਾਨ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਇੱਕੋ ਜਿਹੀ ਉਮਰ ਵਾਲੀਆਂ ਨੂੰ ਭੈਣਾਂ ਦੇ ਸਦਰਸ, ਛੋਟੀਆਂ ਨੂੰ ਧੀਆਂ ਦੇ ਤੁਲ ਜਾਣੇ, ਇਹਨਾਂ ਗੁਣਾਂ ਵਾਲਾ ਅਸਲ ਗੁਰਸਿੱਖ ਹੁੰਦਾ। ਇੱਥੇ ਵੀ ਇਹੀ ਬਚਨ ਕੀਤਾ, ਪਰ ਵੇਲ ਪਰਾਏ ਵਸਤ ਵਲੇਵੇ ਵੱਲ ਨੂੰ ਨਾ ਤੱਕ, ਤਾਂ ਤੂੰ ਪਤੀ ਨੂੰ ਆਪ, ਪਤੀ ਨੂੰ ਪਾਉਣਾ ਕੀ, ਤੂੰ ਤਾਂ ਆਪ ਹੀ ਪਰਮਾਤਮਾ। ਅਹਿਰਖ ਵਾਦ ਨਾ ਕੀਜਾ ਰੇ ਮਨ, ਸੁਕਿਰਤ ਕਰ ਲੀਜਾ ਰੇ ਮਨ। ਨਾਨਕ ਫੁੱਲਾਂ ਸੰਧੀ ਵਾੜ, ਖਿੜਿਆ ਹੱਬ ਸੰਸਾਰ ਜਿਉਂ। ਮਹਾਰਾਜ ਕਥਨ ਕਰਦੇ ਆ ਫੁੱਲਾਂ ਦੀ ਸੰਧੀ ਦਾ ਅਰਥ ਹੁੰਦਾ ਦੀ, ਫੁੱਲਾਂ ਸੰਧੀ ਤੋਂ ਭਾਵ ਦੀ, ਫੁੱਲਾਂ ਦੀ ਵਾੜ ਜਿਹੜੀ ਬਗੀਚੀ ਵਾਂਗੂ ਹੱਬ ਹੁੰਦਾ, ਸਾਰਾ ਸਾਰਾ ਸੰਸਾਰ ਖਿੜਿਆ ਹੋਇਆ, ਜਿਵੇਂ ਬਗੀਚੀ ਦੇ ਫੁੱਲ ਸਮੇਂ ਅਨੁਸਾਰ ਕੋਈ ਦਿਨ ਰਹਿੰਦੇ ਨੇ, ਇਵੇਂ ਸੰਸਾਰ ਥੋੜ੍ਹੇ ਦਿਨ ਦਾ ਮੇਲਾ। ਜਿਵੇਂ ਬਗੀਚੀ ਵਿੱਚ ਫੁੱਲ ਤੋੜਨ ਜਾਂ ਛੇੜਨ ਦਾ ਹੁਕਮ ਨਹੀਂ ਹੁੰਦਾ, ਉਹਦੀ ਕੇਵਲ ਸੁਗੰਧੀ ਜਾਂ ਸੁੰਦਰਤਾ ਵੇਖਣ ਦਾ ਹੱਕ ਹਰ ਕਿਸੇ ਨੂੰ ਹੁੰਦਾ। ਸੋ ਇਸੇ ਤਰ੍ਹਾਂ ਇਸ ਸੰਸਾਰ ਵਿੱਚ ਪਰਾਏ ਵਸਤ ਵਲੇਵੇ ਜਾਂ ਪਰਾਈ ਔਰਤ ਨੂੰ ਲਿਜਾਣ ਦਾ ਹੁਕਮ ਨਹੀਂ ਹੈ, ਸਗੋਂ ਬਗੀਚੀ ਦੇ ਫੁੱਲਾਂ ਵਾਂਗ ਵੇਖ ਕੇ ਖੁਸ਼ ਹੋਵੇ ਕਿ ਕੁਦਰਤ ਨੇ ਕੀ ਰੰਗ ਜਿਹੜੇ ਖੇਡੇ ਹਨ ਦਿਖਾਏ ਹਨ। ਸਤਿਗੁਰੂ ਕਹਿੰਦੇ ਇਸ ਪ੍ਰਕਾਰ ਇਹ ਸੰਸਾਰ ਅਕਾਲ ਪੁਰਖ ਦਾ, ਇਹਦੇ ਵਿੱਚ ਗਲਤੀ ਕਰਨ ਦਾ ਕਿਸੇ ਨੂੰ ਹੁਕਮ ਨਹੀਂ। ਪੌੜੀ ਸੁਗੜ ਸੁਜਾਣ ਸਰੂਪ ਤੂੰ ਸਭ ਹੈ ਵਰਤਨਤਾ, ਇਹ ਸੁਗੜ ਸ੍ਰੇਸ਼ਟ ਘਾਟ ਦੇ ਘੜਨ ਵਾਲੇ ਸੁਜਾਣ ਚਤਰ ਸੁੰਦਰ ਸਰੂਪ ਵਾਹਿਗੁਰੂ ਤੂੰ ਸਾਰਿਆਂ ਵਿੱਚ ਵਰਤ ਰਿਹਾ। ਤੂੰ ਆਪੇ ਠਾਕੁਰ ਸੇਵਕ ਹੋ, ਆਪੇ ਪੂਜਨਤਾ, ਤੂੰ ਆਪ ਹੀ ਠਾਕੁਰ ਰੂਪ ਹੋ ਰਿਹਾ ਅਤੇ ਆਪ ਹੀ ਸੇਵਕ ਰੂਪ ਹੋ ਕੇ ਪੂਜਾ ਕਰ ਰਿਹਾ। ਤੂੰ ਆਪ ਹੀ ਪੂਜਨਤਾ ਪੂਜਨੀਕ ਹੈ, ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ, ਤੂੰ ਆਪ ਹੀ ਦਾਨਾ ਦਨਾ ਹੈ, ਬੀਨਾ ਹੁੰਦਾ ਦ੍ਰਿਸ਼ਟਾ ਹੈ ਅਤੇ ਆਪ ਹੀ ਸਤਵੰਤਾ ਸਤ ਪ੍ਰਤੱਗੀ ਹੈ। ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ, ਇਹ ਪ੍ਰਭੂ ਜਤੀ ਵੀ ਤੂੰ ਹੀ ਹੈ, ਸਤੀ ਵੀ ਤੂੰ ਹੀ ਹੈ, ਇਹ ਮੇਰੇ ਹਰੀ ਭਗਵੰਤ ਨਿਰਮਲ ਸਰੂਪ ਵੀ ਤੂੰ ਹੀ ਹੈ। ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇ ਲੰਤਾ, ਇਹ ਬ੍ਰਹਮ ਤੂੰ ਆਪ ਹੀ ਇਹ ਸਾਰਾ ਪਸਾਰਾ ਪਸਾਰਿਆ ਹੋਇਆ ਅਤੇ ਤੂੰ ਆਪ ਹੀ ਇਸ ਵਿੱਚ ਖੇਡਦਾ। ਇਹ ਆਵਾ ਗਾਉਣ ਰਚਾਇਓ ਕਰ ਚੋਜ ਦੇਖੰਤਾ, ਇਹ ਆਉਣ ਜਾਣ ਵਾਲਾ ਪ੍ਰਪੰਚ ਤੂੰ ਰਚਾਇਆ ਹੈ, ਆਪ ਹੀ ਤਮਾਸ਼ਾ ਰੂਪ ਚੋਜ ਭਾਵ ਕੌਤ ਕਰਕੇ ਦੇਖ ਰਿਹਾ ਹੈ। ਇਸ ਬਾਹੜ ਗਰਭ ਨਾ ਪਾਵ ਹੀ ਜਿਸ ਦੇਵ ਹੈ ਗੁਰਮੰਤਾ, ਜਿਹਨੂੰ ਤੂੰ ਗੁਰਮੰਤਰ ਦਿੰਦਾ ਉਹਨੂੰ ਫਿਰ ਬਾਹੜ ਹੁੰਦਾ ਮਾਤਾ ਦੇ ਗਰਭ ਵਿੱਚ ਨਹੀਂ ਪਾਵ ਹੀ ਪਾਉਂਦਾ ਨਹੀਂ। ਜਿਉਂ ਆਪ ਚਲਾਵ ਹੈ ਤਿਉਂ ਚੱਲਦੇ ਕਿਛ ਵਸ ਨਾ ਜਨਤਾ, ਜਿਵੇਂ ਤੂੰ ਆਪ ਚਲਾਉਂਦਾ ਤਿਵੇਂ ਸਭ ਜੀਵ ਚੱਲਦੇ ਆ, ਇਹਨਾਂ ਜੀਵਾਂ ਦੇ ਵੱਸ ਹੁੰਦਾ ਇਖਤਿਆਰ ਕੁਛ ਨਹੀਂ। ਦੱਖਣੇ ਮਹੱਲਾ ਪੰਜਵਾ ਕੁਰੀਏ ਕੁਰੀਏ ਵੈਦਿਆ, ਤਲ ਗਾੜਾ ਮਹਿਰੇਰ। ਕੋਈ ਦਰਿਆ ਦੇ ਕਿਨਾਰੇ ਕਿਨਾਰੇ ਜਾ ਰਿਹਾ ਸੀ, ਉਹਨੂੰ ਉੱਥੋਂ ਦਾ ਜਾਣਕਾਰ ਬੰਦਾ ਕਹਿਣ ਲੱਗਿਆ, ਇਹ ਕੁਰੀਏ ਕੁਰੀਏ ਭਾਵ ਡੰਡੀ ਡੰਡੀ ਉੱਤੇ ਵੈਦਿਆ ਚੱਲਣ ਵਾਲੇ ਜੀਵਾ, ਇਹ ਪੁਰਸ਼ ਇਹ ਭਾਈ ਇਸ ਮਹਿ ਭਾਵ ਪ੍ਰਿਥਵੀ ਦੇ ਤਲ, ਤਲ ਹੁੰਦਾ ਹੇਠਾਂ, ਗਾੜਾ ਹੁੰਦਾ ਤਕੜਾ ਅਤੇ ਰੇਰ ਹੁੰਦਾ ਡੂੰਘਾ ਢਾਹ ਲੱਗ ਰਿਹਾ, ਭਾਵ ਇਹ ਥੱਲਿਓਂ ਜਿਹੜੀ ਧਰਤੀ ਆ ਇਹ ਗਰਕੀ ਹੋਈ ਹੈ, ਦਲ ਦਲ ਹੈ, ਇੱਥੇ ਕਿਤੇ ਫਸ ਨਾ ਜਾਈ, ਧਿਆਨ ਨਾਲ ਚਾਲੀ। ਵੇਖੇ ਛਿਕਟੜ ਥੀਮ ਦੋ ਜਾਮ ਖਿਸਮ ਦੋ ਪੇਰ, ਜਾਮ ਹੁੰਦਾ ਜਿਸ ਵੇਲੇ ਤੇਰਾ ਪੇਰ ਹੁੰਦਾ ਪੈਰ ਖਿਸਮ ਦੋ ਖਿਸਕ ਗਿਆ ਤਾਂ ਵਿੱਚੇ ਰੁੜ ਜਾਏਗਾ, ਨਹੀਂ ਤਾਂ ਵੇਖੀ ਕਿਤੇ ਛਿੱਟਾਂ ਵਾਲਾ ਤਾਂ ਜ਼ਰੂਰ ਹੋ ਜਾਏਗਾ, ਪਾਪ ਛਿੱਟੇ ਪੈ ਜਾਣਗੇ ਤੇਰੇ 'ਤੇ, ਇਹ ਦ੍ਰਿਸ਼ਟਾਂਤ ਦਿੱਤਾ। ਸੋ ਇਸੇ ਤਰ੍ਹਾਂ ਇਹ ਵਿਰਾਗ ਰੂਪ ਡੰਡੀ ਹੁੰਦੀ ਹੈ, ਡੰਡੀ 'ਤੇ ਚੱਲਣ ਵਾਲੇ ਜਗਿਆਸੂ ਬੰਦੇ ਆ, ਬੁੱਧੀ ਰੂਪੀ ਧਰਤੀ ਦੇ ਤਲ ਹੁੰਦਾ ਹੇਠਾਂ, ਕਾਮ ਆਦਿਕਾਂ ਦਾ ਗਾੜਾ ਰੇਰ ਹੁੰਦਾ ਤਕੜਾ ਢਾਹ ਲੱਗ ਰਿਹਾ, ਵੇਖੀ ਕਿਧਰੇ ਮਨ ਰੂਪੀ ਪੈਰ ਨਾ ਖਿਸਕ ਜਾਵੇ, ਕਿਉਂਕਿ ਜਿਸ ਵੇਲੇ ਮਨ ਰੂਪੀ ਪੈਰ ਖਿਸਕ ਗਿਆ ਤਾਂ ਛਿੱਟੜ ਥੀਮ ਤੋਂ ਛਿੱਟਾਂ ਵਾਲਾ ਭਾਵ ਕਲੰਕੀ ਜ਼ਰੂਰ ਹੋ ਜਾਏਗਾ, ਛਿੱਟੇ ਪੈ ਜਾਣਗੇ ਤੇਰੇ 'ਤੇ, ਕਿਉਂਕਿ ਮਨਾਂ ਡਿੱਗ ਰਹੀਆਂ ਹਨ। ਬੜੇ ਬੜੇ ਆਸਰਾ ਰੂਪ ਜੋ ਰਿਖੀ ਸਨ, ਸੌਰਭ ਰਿਖੀ, ਸ੍ਰਿੰਗੀ ਰਿਖੀ, ਜੈਮਨ ਰਿਖੀ, ਉਹ ਸਾਰੇ ਇਹਨਾਂ 'ਚ ਰੁੜ ਗਏ ਹੈ। ਹੋਰ ਕੀ ਕਹਿਣਾ, ਬ੍ਰਹਮਾ ਸ਼ਿਵਜੀ ਇਹ ਵਿਸ਼ਨੂੰ ਹੁਣੀ ਸਾਰੇ ਇਹਨਾਂ 'ਚ ਹਰੀਹਰ ਹੋਏ ਵਿਆ ਰੁੜ ਗਏ ਸੀ, ਉਹ ਵੀ ਦੇਖੀ ਬਚ ਕੇ ਰਹੇ। ਕੁਰੀਏ ਕੁਰੀਏ ਵੈਦਿਆ, ਇਹ ਸੰਸਾਰ ਰੂਪ ਡੰਡੀ ਡੰਡੀ 'ਤੇ ਚੱਲਣ ਵਾਲੇ ਪੁਰਸ਼ ਆ, ਸਰੀਰ ਰੂਪ ਮਹਿ ਤੋਂ ਭਾਵ ਪ੍ਰਿਥਵੀ ਦੇ ਤਲ ਹੁੰਦਾ ਹੇਠਾਂ ਤਕੜਾ ਢਾਹ ਲੱਗ ਰਿਹਾ, ਰੋਜ਼ ਰੋਜ਼ 24,000 ਸਵਾਸ ਨਿਕਲਦੇ ਜਾਂਦੇ ਆ। ਜਾਮ ਖਿਸਿਨ ਦੋ ਪੇਰ, ਜਿਸ ਵੇਲੇ ਸਵਾਸਾਂ ਰੂਪੀ ਪੇਰ ਪੈਰ ਖਿਸਕ ਗਿਆ ਤਾਂ ਵੇਖੀ ਕਿਤੇ ਛਿੱਟਾਂ ਵਾਲਾ ਜ਼ਰੂਰ ਹੋ ਜਾਏਗਾ, ਭਾਵ ਨਾਮ ਤੋਂ ਬਿਨਾਂ ਹੋਣ ਕਰਕੇ ਜਮਦੂਤਾਂ ਨਾਲ ਰਲ ਕੇ ਜਮ ਰਸਤੇ ਵਿੱਚ ਜਾਏਗਾ। ਫਿਰ ਮਹੱਲਾ ਪੰਜਵਾ, ਸੱਚ ਜਾਣੈ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ, ਇਹ ਭਾਈ ਜਿਨ੍ਹਾਂ ਪਦਾਰਥਾਂ ਨੂੰ ਤੂੰ ਸੱਚਾ ਜਾਣਦਾ ਹੈ ਉਹ ਕੱਚ ਵਾਂਗ ਖਿਨ ਭੰਗਰ ਅਤੇ ਵੈਦਿਓ ਚਲੇ ਜਾਣ ਵਾਲੇ ਹਨ, ਪਰ ਤੂੰ ਆਗੂ ਆਗੇ ਅੱਗੇ ਅੱਗੇ ਹੋ ਕੇ ਪਦਾਰਥਾਂ ਨੂੰ ਸਲਵੇ ਤੋਂ ਭਾਵ ਹੁੰਦਾ ਇਕੱਤਰ ਕਰੀ ਜਾ ਰਿਹਾ, ਇਕੱਠੇ ਕਰੀ ਜਾ ਰਿਹਾ। ਨਾਨਕ ਆਤਸੜੀ ਮੰਝ ਨੈਣੂ ਵਿਆ, ਢਲ ਪੱਬਣ ਜਿਉਂ ਜੁੰਮਿਓ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਪਾਵਨ, ਨਾਨਕ ਆਤਸੜੀ ਮੰਝ ਨੈਣੂ, ਸੋ ਵਿਆਹ 'ਤੇ ਰੁਕ ਕੇ ਫਿਰ ਢਲ ਪੱਬਣ ਜਿਉਂ ਜੁੰਮਿਓ, ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਕਿ ਪਦਾਰਥਾਂ ਦੇ ਅਭਾਵ ਵਿਖੇ ਦੋ ਦ੍ਰਿਸ਼ਟਾਂਤ ਹੋਰ ਦਿੰਦੇ ਨੇ। ਜਿਵੇਂ ਕੋਈ ਆਤਸੜੀ ਹੁੰਦਾ ਅੱਗ ਵਿੱਚ ਨੈਣੂ ਹੁੰਦਾ ਮੱਖਣ ਰੱਖ ਦੇਵੇ ਤਾਂ ਉਹ ਪਿੰਗਲੀ ਜਾਂਦਾ ਛੇਤੀ, ਇਸੇ ਤਰ੍ਹਾਂ ਪਦਾਰਥ ਨਾਸਵੰਤ ਹਨ ਵਿਆਹ ਤੋਂ ਭਾਵ। ਹੋਰ ਦੂਜਾ ਹੋਰ ਦ੍ਰਿਸ਼ਟਾਂਤ ਹੈ, ਜਿਵੇਂ ਪਾਣੀ ਦੇ ਢਲਣ ਕਰਕੇ ਪੱਬਣ ਚੁਪੱਤੀ ਜੁੰਮਿਓ ਨਾਸ ਹੋ ਜਾਂਦੀ ਹੈ, ਛੱਪੜਾਂ ਦੇ ਉੱਤੇ ਹੁੰਦੀ ਇਹ ਚੌਂ ਪੱਤੀ ਜੀ, ਇਹ ਪਾਣੀ ਸੁੱਕਣ ਕਰਕੇ ਵੀ ਸੁੱਕ ਜਾਂਦੀ ਹੈ। ਇਸੇ ਤਰ੍ਹਾਂ ਹੀ ਉਹਨਾਂ ਨੂੰ ਪਾਣੀ ਦੇ ਮੁੱਕਣ ਕਰਕੇ ਸਭ ਪਦਾਰਥਾਂ ਦਾ ਇਕੱਠਾ ਹੀ ਭਾਵ ਹੋ ਜਾਂਦਾ। ਮਹੱਲਾ ਪੰਜਵਾ, ਭੋਰੇ ਭੋਰੇ ਰੂਹੜੇ ਸੇ ਵੇਂਦੇ ਆਲੁਕ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਇਹ ਮਨ ਕਰਕੇ ਭੋਲੇ, ਬਾਣੀ ਕਰਕੇ ਭੋਰੇ, ਭੋਲੇ ਰੂੜੇ ਸੁੰਦਰ ਪਰਮਾਤਮਾ ਦੇ ਸੇਵਨ ਵੱਲੋਂ ਤੂੰ ਆਲਕ ਆਲਸ ਕਰ ਰਿਹਾ। ਪਰਮੇਸ਼ਰ ਦੇ ਸੇਵਨ ਵੱਲੋਂ ਤੂੰ ਆਲਕ ਆਲਸ ਕਰ ਰਿਹਾ, ਇਸ ਕਰਕੇ ਤੇਰਾ ਰੂਹੜੇ ਰੂਹ ਜਿਹੜਾ ਭੋਰੇ ਭੋਰੇ ਰੰਚਕ ਰੰਚਕ ਹੋ ਰਿਹਾ। ਪਰਮਾਤਮਾ ਵੱਲੋਂ ਤੂੰ ਆਲਸ ਨਾ ਕਰ, ਸੇਵਾ ਦੇ ਵਿੱਚ ਤਤਪਰ ਹੋ ਜਾ, ਭਜਨ ਕਰਨ ਨੂੰ ਤੂੰ ਤਕੜਾ ਹੋ ਜਾ, ਆਲਸ ਨਾ ਕਰ। ਇਸ ਕਰਕੇ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਮੁੱਦਤ ਪਈ ਚਿਰਾਣੀਆਂ ਫਿਰ ਕੱਢੂ ਆਵੈ ਰੁੱਤ। 196 ਅੰਗ ਤੇ ਫਰਮਾਉਂਦੇ ਨੇ ਵਾਹਿਗੁਰੂ ਤੋਂ ਵਿਛੜੇ ਹੋਏ ਜੀਵ ਨੂੰ ਬਹੁਤ ਹੀ ਚਿਰਾਣੀਆਂ ਭਾਵ ਚਿਰ ਦੀ ਮੁੱਦਤ ਪੈ ਗਈ ਹੈ। ਜੇ ਹੁਣ ਵੀ ਯਾਦ ਨਾ ਕੀਤਾ ਤਾਂ ਫਿਰ ਇਸ ਮਨੁੱਖਾ ਦੇਹ ਦੀ ਪ੍ਰਾਪਤੀ ਰੂਪ ਰੁੱਤ ਕਦੋਂ ਆਵੇਗੀ? ਜੂਨੀਆਂ ਦੇ ਦੁੱਖਾਂ ਵਿੱਚ ਚਿਰਾਣੀਆਂ ਹੁੰਦਾ, ਚੀਰੰਦਿਆਂ ਚੀਰੰਦਿਆਂ ਮੁੱਦਤ ਪੈ ਗਈ, ਫਿਰ ਵੀ ਇਸ ਮਨੁੱਖਾ ਦੇਹ ਦੀ ਪ੍ਰਾਪਤੀ ਦੀ ਰੁੱਤ ਕਦੋਂ ਆਵੇਗੀ? ਸੋ ਇਸ ਪ੍ਰਕਾਰ ਫਰਮਾਉਂਦੇ ਹਨ ਅੱਗੇ ਪੌੜੀ, ਇਹ ਮਨੁੱਖ ਦੇਹ ਦੀ ਜਿਹੜੀ ਰੁੱਤ ਹੈ ਨਾ, ਫਿਰ ਮੁੜ ਕੇ ਨਹੀਂ ਆਵੇਗੀ। ਪੌੜੀ, ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰ ਆ। ਇਹ ਵਾਹਿਗੁਰੂ, ਤੇਰਾ ਕੋਈ ਰੂਪ ਮੱਚਕਾ ਚਾਦਕ ਰੇਖਾ ਜਾਤੀ ਵਗੈਰਾ ਕੋਈ ਨਹੀਂ, ਤੂੰ ਵਰਨਾ ਤੋਂ ਚਿਹਨਾਂ ਤੋਂ ਸਭ ਤੋਂ ਬਾਹਰ ਹੀ। ਇਹ ਮਾਨਸ ਜਾਣ ਹੈ ਦੂਰ ਤੂੰ ਵਰਤ ਹੈ ਜਾਹਰਾ। ਇਹ ਮਨੁੱਖ ਤੈਨੂੰ ਦੂਰ ਜਾਣਦੇ ਆ, ਪਰ ਤੂੰ ਸਾਰੇ ਜਾਹਰਾ ਪ੍ਰਸਿੱਧ ਹੀ ਵਰਤ ਰਿਹਾ। ਤੂੰ ਸਭ ਘੱਟ ਭੋਗਾ ਆਪ ਤੂੰ ਲੇਪ ਨਾ ਲਾਹਰਾ। ਤੂੰ ਆਪ ਹੀ ਸਭ ਸਰੀਰਾਂ ਵਿੱਚ ਸਥਿਤ ਹੋ ਕੇ ਭੋਗਾਂ ਨੂੰ ਭੋਗਦਾ, ਪਰ ਤੈਨੂੰ ਕਿਸੇ ਕਿਸਮ ਦਾ ਲੇਪ ਨਹੀਂ ਲੱਗਦਾ, ਲਾਹਰਾ ਭਾਵ ਨਹੀਂ ਲੱਗਦਾ। ਆਪ ਜੀ ਨੂੰ ਲਾਹਰਾ ਭਾਵ ਲਹਿਰਾਂ ਦਾ ਕੋਈ ਲੇਪ ਨਹੀਂ। ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ। ਇਹ ਅਨੰਤ ਬੇਅੰਤ ਰੂਪ ਪਰਮਾਤਮਾ ਤੂੰ ਆਨੰਦੀ ਪੁਰਖ ਹੈ, ਸਾਰਿਆਂ ਵਿੱਚ ਆਪ ਜੀ ਦੀ ਜੋਤ ਸਮਾਰਾ ਸਮਾ ਰਹੀ ਹੈ। ਤੂੰ ਸਭ ਦੇਵਾ ਮਹਿ ਦੇਵ ਵਿਧਾਤੇ ਨਰ ਹਰਾ। ਇਹ ਵਿਧਾਤੇ ਫਲ ਪਰਦਾਤੇ ਵਾਹਿਗੁਰੂ, ਨਰਾਂ ਨੂੰ ਹਰੇ ਭਰੇ ਕਰਨ ਵਾਲੇ, ਤੂੰ ਸਭ ਦੇਵਤਿਆਂ ਵਿੱਚੋਂ ਵੱਡਾ ਦੇਵਤਾ ਹੈ। ਕਿਆ ਆਰਾਧੇ ਜੇਵਾ ਇੱਕ ਤੂੰ ਅਵਿਨਾਸ਼ੀ ਅਪਰਪਰਾ। ਮੇਰੀ ਜੇਵਾ ਜੀ ਜ਼ਬਾਨ ਇੱਕ ਹੈ, ਤੈਨੂੰ ਕਿਆ ਕਿਵੇਂ ਰਾਹ ਸਕੇ? ਹੈ ਅਵਿਨਾਸ਼ੀ ਤੂੰ ਅਪਰ ਹੁੰਦਾ, ਬ੍ਰਹਮ ਆਦਿਕਾਂ ਤੂੰ ਵੀ ਪਰੇ ਹੈ। ਜਿਸ ਮੇਲੈ ਸਤਿਗੁਰੇ ਆਪ ਤਿਸਕੇ ਸਭ ਕੁਲ ਤਰਾ। ਜਿਹਨੂੰ ਤੂੰ ਆਪ ਸਤਿਗੁਰੂ ਨਾਲ ਮੇਲਦਾ, ਉਹਦੇ ਕੁਲ ਦੇ ਸਾਰੇ ਜੀਵ ਤਰ ਜਾਂਦੇ ਹਨ। ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ। ਸਤਿਗੁਰੂ ਫਰਮਾਉਂਦੇ, ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ, ਮੈਂ ਵੀ ਤੇਰੇ ਦਰ ਦਾ ਇੱਕ ਜਾਨ ਭਾਵ ਦਾਸ ਹਾਂ।